ਵੇ ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਹੈ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ 'ਚੋਂ ਪੇਗਾਮ ਪੇਸ਼ ਕਰਨਗੇ। ਉਮੀਦ ਕਰਨੀਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਸਾਡੀ ਪੂਰਵ ਤੇ ਸੋਹਣੇ ਸਦਾ
ساتھیو، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً ایک گیت تانوں پسند آیا ہوئے گا۔ ہن ویلا اے کہ صحت دا پروگرام تندرستی ہزار نعمت تواڈی خدمت چ پیش کیتا جائے۔ ساتھیو، اج دے پروگرام چ میں تانوں دساں گی کہ چہل قدمی وی ایک بہترین ورزش اے، تے دے ذریعے اسی اپنی صحت نوں بہت حد تک بہتر بنا سکنے ہاں۔ ساتھیو، ویسے تے ساڈے چوں اکثر لوکاں نوں کافی چلنا پیندا اے، کدی کام کاج دے لئی تے کدی کسے دے ہاں جان دے لئی، سانو دن چ کئی واری چلنا پھرنا پیندا اے۔ چہل قدمی نال جسم دی چربی تے ضرور کٹ ہو جاندی اے، لیکن انسان دی ذہنی تے جذباتی شخصیت تے برائے نام ہی مثبت اثرات مرتب کر دیے۔ آج سائنسدان اس گل تے پوری طرح متفق نے کہ ایک رواں تے تمام تر پریشان سوچاں تو آری چہل قدمی انسانی جسم تے نہ صرف طبی بلکہ نفسیاتی لحاظ نامی اچھے اثرات مرتب کر دیے۔ ساتھیو، کیا جاندا ہے کہ ہفتے چے تین واری ہلکی پھلکی تے پرسکون دماغ دے نال چہل قدمی یاداشت نوں بہتر بنا دیے، جڑی کہ عمر دے ودن دے نال نال کٹ ہو جاندی ہے۔ اپنی چہل قدمی نوں ایک ورزش مت سمجھو۔ جدو تسی چہل قدمی کردے ہو تے ادوں ہر طرح دے ذہنی دباؤ تو وی اپنے آپ نوں محفوظ رکھو۔ گہری گہری سانس لو تے چلدے ہوئے اپنے حال تے توجہ رکھو۔ اس گل دی فکر مت کرو کہ کل کی ہویا سی تے آن والے دن چ کی ہوئے گا۔ ساتھیو، جدو تسی چہل قدمی کر رہے ہوندے ہو تے ادوں اے مت سوچو کہ اسی کیڑی طرف جانا اے، بس پرسکون انداز نال اپنے جسم نوں سیدھا رکھ کے چلدے رہو۔ گھٹ تو گھٹ 20 منٹ تک اسی طرح خود نوں دنیا تو بیگانہ رکھ کے تسی نہ صرف اپنا جسم تے دماغ ہلکا پھلکا محسوس کرو گے، بلکہ اپنے اندر ایک نیا اعتماد تے ولولہ بھی محسوس کرو گے۔ ساتھیو، کیا جاندا ہے کہ جڑے لوگ ہفتے چے تین واری 15 to 60 منٹ تک واک کرتے نے، وہ جسمانی طور تے زیادہ اچھی کارکردگی دا مظاہرہ کرتے نے۔ دراصل دوسری سانس دی ورزشاں دی طرح چہل قدمی کرن نال وی دماغ تک آکسیجن دی فراہمی ودھدی اے، جڑی کہ عام طور تے عمر ودھن دے نال نال کٹ ہو جاندی اے۔ اس طرح اے دماغ نوں چست تے تیز رفتار بنان چ وی مدد دیندی اے۔ ساتھیو، یاد رکھو کہ جدوں اسی چہل قدمی کرنے ہاں تے ادوں نہ صرف ساڈی صحت ہی بہتر رہندی اے، بلکہ ساڈے کام کرن دی جڑی کارکردگی اے وہ بھی بہتر ہو جاندی اے۔ ایک تحقیق دے مطابق اے گل سامنے آئی ہے کہ چہل قدمی کرن دے نال انسان نفسیاتی مسائل تو وی چھٹکارا پاندا اے۔ اس تو علاوہ چہل قدمی کرنا ایک اچھی سلمنگ ایکسرسائز وی اے۔ ساتھیو، چہل قدمی کرن دے نال اسی اپنے بدن نوں متوازن تے فٹ رکھ سکنے ہاں۔ ساتھیو، یاد رکھو کہ اس گل دی وی اہمیت اے کہ تسی کتھے چہل قدمی کردے ہو۔ ایسے رستے تے جڑے کہ اچے نیچے نے، یا پھر ہموار جگہ تے تسی چہل قدمی کرتے ہو۔ کئی دفعہ اس طرح ہوندا ہے کہ جدوں اسی اچے نیچے رستے تے چہل قدمی کرنے ہاں تے ادوں ساڈے عضلات نوں زیادہ طاقت صرف کرنی پیندی ہے، جن دی وجہ نال اسی بہت جلد تھک جانے ہاں۔ سو ساتھیو، بہتر ایوے کہ تسی جدوں وی چہل قدمی کرو تے ادوں کوشش کرو کہ سیدھے تے ہموار رستیاں دا چناؤ کرو۔ اگر اے کام کسے باغ یا سرسبز علاقے چ ہوئے تے پھر اندے تو بہتر تواڈی کوئی ہور سرگرمی نہیں ہو سکدی۔ ساتھیو، آخر چ میں تانوں یہی کہنا چاہواں گی کہ چہل قدمی کرنا وی ایک بہترین ورزش ہے۔ اندے ذریعے نہ صرف اسی جسمانی طور تے اپنے آپ نوں فٹ فاٹ رکھ سکنے ہاں، بلکہ اسی ذہنی سکون وی حاصل کرنے ہاں۔ تے چہل قدمی کرن دے نال یقیناً اسی بہت ساریاں بیماریاں تو وی محفوظ رہ سکنے ہاں۔ ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਅਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਵੇਗਾ ਕਿ ਚਹਿਲ ਕਦਮੀ ਕਰਨਾ ਵੀ ਇੱਕ ਬਿਹਤਰੀਨ ਵਰਜ਼ਿਸ਼ ਹੈ। ਸੋ ਮੇਰੀ ਅਦੁਆਏ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਸਿਹਤ ਅਤੇ ਤੰਦਰੁਸਤੀ ਅਤਾ ਫਰਮਾਨ। ਆਓ ਹੁਣ ਖੁਦਾਵੰਦ ਦੀ ਤਾਰੀਫ ਦੇ ਲਈ ਇੱਕ ਹੋਰ ਖੂਬਸੂਰਤ ਗੀਤ ਸੁਣਨੇ ਹਾਂ।
ਉਤਾਰ ਸੋ ਆਓ ਸੁਨੋ ਏ ਬਿਆਨ ਮੇਰੇ ਉਤੇ ਰੱਬ ਨੇ ਜੋ ਕੀਤੇ ਅਸਾਨ ਉਤਾਰ ਸੋ ਆਓ ਸੁਨੋ ਏ ਬਿਆਨ ਮੇਰੇ ਉਤੇ ਰੱਬ ਨੇ ਜੋ ਕੀਤੇ ਅਸਾਨ ਉਤਾਰ ਸੋ ਆਓ ਸੁਨੋ ਏ ਬਿਆਨ میں چلایا مونا رب دے حضور تے او دے ستائش نگائے زبور میں چلایا مونا رب دے حضور تے او دے ستائش نگائے زبور خدا ترسو آؤ سنو اے بیان میرے اوتے رب نے جو کیتے احسان خدا ترسو آؤ سنو اے بیان بدی میرے دل بیچ ہووے ذرا کدی بھی نہ میری سنے گا خدا بدی میرے دل بیچ ہووے ذرا کدی بھی نہ میری سنے گا خدا خدا ترسو آؤ سنو اے بیان میرے رب نے جو کیتے احسان خدا ترسو آؤ سنو اے بیان سنی پر سنی پر خدا نے میری بار بار سنی دھر کے کانوں نے میری پکار خدا ترسو آؤ سنو اے بیان میرے اوتے رب نے جو کیتے احسان خدا ترسو آؤ سنو اے بیان مبارک خدا ہے مبارک خدا دعا سنتا کر گا رحم صدا مبارک خدا ہے مبارک خدا دعا سنتا کر گا رحم صدا خدا ترسو آؤ سنو اے بیان میرے اوتے رب نے جو کیتے احسان خدا ترسو آؤ سنو اے بیان میرے اوتے رب نے جو کیتے احسان خدا ترسو آؤ سنو اے بیان
روزانہ ایڈوینٹسٹ ورلڈ ریڈیو 24 گھنٹے دا پروگرام جنوبی ایشیا دے لئی پنجابی اردو انگریزی سندھی ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਅਤੇ ਸਾਥੀਓ, ਮੈਂ ਉਮੀਦ ਕਰਨਾ ਵਾਂ ਕਿ ਤੁਸੀਂ ਹੁਣ ਖੁਦਾਮ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ 'ਚੋਂ ਜਿਸ ਗੱਲ ਨੂੰ ਸਿੱਖਾਂਗੇ ਉਹ ਹੈ ਜ਼ਿੰਦਗੀ ਦੀ ਰੋਟੀ। ਸਾਥੀਓ, ਅਸੀਂ ਬੜੀ ਅੱਛੀ ਤਰ੍ਹਾਂ ਇਸ ਗੱਲ ਤੋਂ ਵਾਕਿਫ ਹਾਂ ਕਿ ਰੋਟੀ ਇਨਸਾਨ ਦੇ ਲਈ ਹਮੇਸ਼ਾ ਹੀ ਅਹਿਮ ਤੇ ਬੁਨਿਆਦੀ ਖੁਰਾਕ ਰਹੀ ਹੈ, ਕਿਉਂਕਿ ਰੋਟੀ ਇਨਸਾਨੀ ਬਦਨ ਨੂੰ ਜ਼ਿੰਦਗੀ ਬਖਸ਼ਦੀ ਹੈ। ਇਸ ਲਈ ਅਸੀਂ ਵੇਖਦੇ ਹਾਂ ਕਿ ਬਾਈਬਲ ਮੁਕੱਦਸ ਵਿੱਚ ਵੀ ਯਿਸੂ ਮਸੀਹ ਦੇ ਲਈ ਜਿਹੜਾ ਕਿ ਸਾਡਾ ਨਿਜਾਤ ਦੇਹਿੰਦਾ ਹੈ, ਉਹਨੂੰ ਜ਼ਿੰਦਗੀ ਦੀ ਰੋਟੀ ਕਿਹਾ ਗਿਆ ਵੇ। ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਯਹੋਨਾ ਦੀ ਅੰਜੀਲ ਦੇ 6 ਬਾਬ ਦੀ 47ਵੀਂ ਐਤੋਂ ਲੈ ਕੇ 51 ਐ ਤੱਕ ਪੜ੍ਹੀਏ ਤੇ ਇੱਥੇ ਆ ਲਿਖਿਆ ਹੋਇਆ ਕਿ ਮੈਂ ਤੁਹਾਨੂੰ ਸੱਚ ਕਹਿਣਾ ਵਾਂ ਕਿ ਜਿਹੜਾ ਈਮਾਨ ਲਿਆਂਦਾ ਏ ਹਮੇਸ਼ਾ ਦੀ ਜ਼ਿੰਦਗੀ ਉਹਦੀ ਏ। ਜ਼ਿੰਦਗੀ ਦੀ ਰੋਟੀ ਮੈਂ ਵਾਂ। ਤੁਹਾਡੇ ਬਾਪ ਦਾਦਾ ਨੇ ਬਿਆਬਾਨ ਵਿੱਚ ਮਨ ਖਾਦਾ ਤੇ ਮਰ ਗਏ, ਪਰ ਆ ਉਹ ਰੋਟੀ ਏ ਜਿਹੜੀ ਆਸਮਾਨ ਤੋਂ ਉਤਰੀ ਏ ਤਾਂ ਕਿ ਆਦਮੀ ਉਹਨੂੰ ਖਾਏ ਤੇ ਨਾ ਮਰੇ। ਮੈਂ ਵਾਂ ਉਹ ਜ਼ਿੰਦਗੀ ਦੀ ਰੋਟੀ ਜਿਹੜੀ ਆਸਮਾਨ ਤੋਂ ਉਤਰੀ, ਅਗਰ ਕੋਈ ਇਸ ਰੋਟੀ ਚੋਂ ਖਾਏ ਤੇ ਅਬ ਤੱਕ ਜ਼ਿੰਦਾ ਰਹੇਗਾ, ਬਲਕਿ ਜਿਹੜੀ ਰੋਟੀ ਮੈਂ ਇਸ ਦੁਨੀਆ ਨੂੰ ਦੇਵਾਂਗਾ ਉਹ ਮੇਰਾ ਗੋਸ਼ਤ ਏ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਯਿਸੂ ਮਸੀਹ ਦੇ ਕਲਾਮ ਨੂੰ ਪਾਉਂਦੇ ਹਾਂ। ਯਿਸੂ ਮਸੀਹ ਆਪਣੀ ਜ਼ੁਬਾਨ ਮੁਬਾਰਕ ਤੋਂ ਫਰਮਾਉਂਦੇ ਨੇ ਕਿ ਮੈਂ ਤੁਹਾਨੂੰ ਸੱਚ ਕਹਿਣਾ ਵਾਂ ਕਿ ਜਿਹੜਾ ਈਮਾਨ ਲਿਆਂਦਾ ਏ ਹਮੇਸ਼ਾ ਦੀ ਜ਼ਿੰਦਗੀ ਉਹਦੀ ਏ। ਔਰ ਫਿਰ ਯਿਸੂ ਮਸੀਹ ਨੇ ਆ ਵੀ ਗੱਲ ਕਹੀ ਕਿ ਜ਼ਿੰਦਗੀ ਦੀ ਰੋਟੀ ਮੈਂ ਵਾਂ। ਸੋ ਯਿਸੂ ਮਸੀਹ ਰੂਹਾਨੀ ਜ਼ਿੰਦਗੀ ਦੇ ਲਈ ਰੂਹਾਨੀ ਖੁਰਾਕ ਦੀ ਗੱਲ ਕਰਦੇ ਨੇ। ਸਾਥੀਓ, ਜਿਸ ਤਰ੍ਹਾਂ ਜਿਸਮਾਨੀ ਜ਼ਿੰਦਗੀ ਨੂੰ ਕਾਇਮ ਦਾਇਮ ਰੱਖਣ ਦੇ ਲਈ ਅਸੀਂ ਰੋਟੀ ਖਾਂਦੇ ਹਾਂ, ਯਾਦ ਰੱਖੋ ਕਿ ਰੂਹਾਨੀ ਜ਼ਿੰਦਗੀ ਨੂੰ ਵੀ ਕਾਇਮ ਦਾਇਮ ਰੱਖਣ ਦੇ ਲਈ ਰੂਹਾਨੀ ਰੋਟੀ ਦੀ ਜ਼ਰੂਰਤ ਹੈ। ਅਤੇ ਜਿਹੜੀ ਰੂਹਾਨੀ ਜ਼ਿੰਦਗੀ ਦੀ ਰੋਟੀ ਹੈ ਉਹ ਯਿਸੂ ਮਸੀਹ ਹੈ। ਯਿਸੂ ਮਸੀਹ ਨੇ ਫਰਮਾਇਆ ਕਿ ਜਿਹੜਾ ਇਹਨੂੰ ਖਾਏਗਾ ਉਹ ਨਾ ਮਰੇਗਾ। ਸੋ ਅਸੀਂ ਵੇਖਦੇ ਕਿ ਯਿਸੂ ਮਸੀਹ ਬੜੇ ਵਾਜ਼ੇ ਤੌਰ ਨਾਲ ਇਸ ਗੱਲ ਨੂੰ ਬਿਆਨ ਕਰਦੇ ਨੇ ਕਿ ਜ਼ਿੰਦਗੀ ਦੀ ਰੋਟੀ ਜਿਹੜੀ ਆਸਮਾਨ ਤੋਂ ਉਤਰੀ ਏ ਉਹ ਮੈਂ ਵਾਂ। ਸਾਥੀਓ, ਜਿਸ ਤਰ੍ਹਾਂ ਬਿਆਬਾਨ ਵਿੱਚ ਬਨੀ ਇਸਰਾਇਲ ਨੂੰ ਮੌਜਜ਼ਾਨਾ ਤੌਰ ਨਾਲ ਮਨ ਮੁਹੱਈਆ ਕੀਤਾ ਗਿਆ, ਉਸੇ ਤਰ੍ਹਾਂ ਇਸ ਦੁਨੀਆ ਨੂੰ ਮੌਜਜ਼ਾਨਾ ਤੌਰ ਨਾਲ ਨਿਜਾਤ ਦੇਹਿੰਦਾ ਯਾਨੀ ਕਿ ਯਿਸੂ ਮਸੀਹ ਬਖਸ਼ਿਆ ਗਿਆ ਹੈ ਤਾਂ ਕਿ ਜਿਹੜਾ ਵੀ ਉਹਦੇ 'ਤੇ ਈਮਾਨ ਲਿਆਏ, ਜਿਹੜਾ ਵੀ ਉਹਨੂੰ ਕਬੂਲ ਕਰੇ ਉਹ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਏ। ਖੁਦਾਮਦ ਖੁਦਾ ਨੇ ਜਿਵੇਂ ਮਨ ਨੂੰ ਬਨੀ ਇਸਰਾਇਲ ਦੇ ਲਈ ਬਿਆਬਾਨ ਵਿੱਚ ਅਤਾ ਕੀਤਾ, ਉਸੇ ਤਰ੍ਹਾਂ ਸਿੱਖਣ ਕਿ ਖੁਦਾਮਦ ਖੁਦਾ ਨੇ ਯਿਸੂ ਮਸੀਹ ਨੂੰ ਇਸ ਦੁਨੀਆਂ ਵਿੱਚ ਕਲੀਆ ਤਾਂ ਕਿ ਉਹ ਲੋਕਾਂ ਨੂੰ ਨਿਜਾਤ ਬਖਸ਼ੇ, ਹਮੇਸ਼ਾ ਦੀ ਜ਼ਿੰਦਗੀ ਦੇਵੇ। ਸਾਥੀਓ, ਜਦੋਂ ਯਿਸੂ ਮਸੀਹ ਨੇ ਆਹ ਗੱਲ ਕਹੀ ਕਿ ਜ਼ਿੰਦਗੀ ਦੀ ਰੋਟੀ ਮੈਂ ਵਾਂ, ਜਿਹੜਾ ਇਸ ਰੋਟੀ ਤੋਂ ਖਾਏਗਾ ਉਹ ਅਬ ਤੱਕ ਜ਼ਿੰਦਾ ਰਹੇਗਾ, ਜਿਹੜੀ ਰੋਟੀ ਮੈਂ ਇਸ ਦੁਨੀਆਂ ਨੂੰ ਦੇਵਾਂਗਾ ਉਹ ਮੇਰਾ ਗੋਸ਼ਤ ਏ, ਉਸ ਵੇਲੇ ਆਹ ਗੱਲ ਸੁਣ ਕੇ ਕਈ ਯਹੂਦੀ ਆਪਸ ਵਿੱਚ ਬੁੜਬੁੜਾਉਣ ਲੱਗੇ ਤੇ ਕਹਿਣ ਲੱਗੇ ਕਿ ਆਹ ਕਿਵੇਂ ਦਾ ਬੰਦਾ ਹੈ ਜਿਹੜਾ ਆਪਣਾ ਗੋਸ਼ਤ ਸਾਨੂੰ ਖਾਣ ਦੇ ਲਈ ਦਿੰਦਾ ਹੈ। ਪਰ ਯਿਸੂ ਮਸੀਹ ਨੇ ਉਹਨਾਂ ਨੂੰ ਆਹ ਗੱਲ ਕਹੀ ਕਿ ਮੈਂ ਤੁਹਾਨੂੰ ਸੱਚ ਕਹਿਣਾ ਵਾਂ ਕਿ ਜਦੋਂ ਤੱਕ ਤੁਸੀਂ ਇਬਨੇ ਆਦਮ ਦਾ ਗੋਸ਼ਤ ਨਾ ਖਾਓ ਤੇ ਉਹਦਾ ਖੂਨ ਨਾ ਪੀਓ ਤੁਹਾਡੇ ਵਿੱਚ ਜ਼ਿੰਦਗੀ ਨਹੀਂ ਹੈ। ਜਿਹੜਾ ਮੇਰਾ ਗੋਸ਼ਤ ਖਾਂਦਾ ਤੇ ਮੇਰਾ ਖੂਨ ਪੀਂਦਾ ਹੈ ਹਮੇਸ਼ਾ ਦੀ ਜ਼ਿੰਦਗੀ ਉਹਦੀ ਏ ਤੇ ਮੈਂ ਉਹਨੂੰ ਆਖਰੀ ਦਿਨ ਫਿਰ ਜ਼ਿੰਦਾ ਕਰਾਂਗਾ। ਸਾਥੀਓ, ਯਿਸੂ ਮਸੀਹ ਨੇ ਆਪਣਾ ਗੋਸ਼ਤ ਤੇ ਖੂਨ ਨੂੰ ਰੂਹਾਨੀ ਖੁਰਾਕ ਕਿਹਾ ਵੇ, ਜਿਹੜੀ ਕਿ ਰੂਹਾਨੀ ਜ਼ਿੰਦਗੀ ਦੇ ਲਈ ਜ਼ਰੂਰੀ ਏ। ਇਸ ਖੁਰਾਕ ਨਾਲ ਰੂਹਾਨੀ ਜ਼ਿੰਦਗੀ ਕਾਇਮ ਦਾਇਮ ਰਹਿੰਦੀ ਏ। ਪਰ ਅਸੀਂ ਵੇਖਦੇ ਕਿ ਯਹੂਦੀ ਇਸ ਗੱਲ ਨੂੰ ਸਮਝ ਨਾ ਪਾਏ ਕਿਉਂਕਿ ਉਹ ਜਿਸਮਾਨੀ ਸਨ, ਉਹ ਰੂਹਾਨੀ ਗੱਲਾਂ ਨੂੰ ਨਾ ਪਰਖ ਪਾਏ। ਯਿਸੂ ਮਸੀਹ ਉਹਨਾਂ ਨੂੰ ਜਿਸਮਾਨੀ ਤੌਰ ਨਾਲ ਆਪਣਾ ਗੋਸ਼ਤ ਖਾਣ ਦੇ ਲਈ ਤੇ ਆਪਣਾ ਖੂਨ ਪੀਣ ਦੇ ਲਈ ਨਹੀਂ ਕਹਿੰਦਿਆ ਸੀ, ਬਲਕਿ ਉਹ ਤੇ ਤਸ਼ਬੀਹਨ ਇਸ ਗੱਲ ਨੂੰ ਕਹਿੰਦਿਆ ਸੀ ਕਿ ਮੇਰਾ ਗੋਸ਼ਤ ਖਾਓ ਤੇ ਮੇਰਾ ਖੂਨ ਪੀਓ। ਇਸ ਗੱਲ ਦਾ ਤਾਲੁਕ ਰੂਹਾਨੀ ਜ਼ਿੰਦਗੀ ਦੇ ਨਾਲ ਏ। ਯਿਸੂ ਮਸੀਹ ਦਰਅਸਲ ਆਪਣੇ ਲੋਕਾਂ ਨੂੰ ਇੱਥੇ ਇਹ ਗੱਲ ਸਿਖਾਉਣਾ ਚਾਹੁੰਦਾ ਹੈ, ਜਿਹੜੀ ਕਿ ਉਹਨੇ ਉਸ ਵੇਲੇ ਵੀ ਆਪਣੇ ਲੋਕਾਂ ਨੂੰ ਸਿਖਾਈ ਕਿ ਜਿਹੜਾ ਵੀ ਮੇਰੇ 'ਤੇ ਈਮਾਨ ਲਿਆਏਗਾ, ਜਿਹੜਾ ਮੈਨੂੰ ਕਬੂਲ ਕਰੇਗਾ, ਉਹ ਨਿਜਾਤ ਪਾਏਗਾ, ਉਹ ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰੇਗਾ। ਸੋ ਯਿਸੂ ਮਸੀਹ ਨੇ ਆਪਣੇ ਇਸ ਕਲਾਮ ਵਿੱਚ ਇਸ ਗੱਲ ਨੂੰ ਵੀ ਜ਼ਾਹਿਰ ਕੀਤਾ ਹੈ ਕਿ ਉਹ ਇਸ ਦੁਨੀਆ ਵਿੱਚ ਕਿਸ ਮਕਸਦ ਦੇ ਲਈ ਆਇਆ ਹੈ। ਯਿਸੂ ਮਸੀਹ ਦਾ ਇਸ ਦੁਨੀਆ ਵਿੱਚ ਆਉਣ ਦਾ ਮਕਸਦ ਕੀ ਹੈ? ਅਤੇ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕੀ ਉਮੰਗ ਦੇ ਸਫ਼ਰ ਨੰਬਰ 379 ਵਿੱਚ ਆਹ ਗੱਲ ਲਿਖਦੀ ਹੈ ਕਿ ਯਿਸੂ ਦਾ ਖੂਨ ਅਤੇ ਗੋਸ਼ਤ ਖਾਣ ਤੋਂ ਮੁਰਾਦ ਏ ਕਿ ਅਸੀਂ ਉਹਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਕਬੂਲ ਕਰੀਏ। ਇਸ ਗੱਲ ਦਾ ਯਕੀਨ ਰੱਖਣਾ ਕਿ ਉਹੀ ਸਾਡੇ ਗੁਨਾਹ ਮਾਫ ਕਰ ਸਕਦਾ ਹੈ ਤੇ ਉਹਦੇ ਬਗੈਰ ਅਸੀਂ ਕੁਝ ਵੀ ਨਹੀਂ ਆ। ਆ ਉਸੇ ਪਿਆਰ ਨੂੰ ਥਾਮਨ ਦੀ ਬਦੌਲਤ ਏ ਤੇ ਉਹਦੇ ਤੇ ਭਰੋਸਾ ਕਰਨ ਤੇ ਉਹਦੇ ਚੋਂ ਪੀਣ ਦੀ ਵਜ੍ਹਾ ਤੋਂ ਅਸੀਂ ਉਹਦੀ ਫਿਤਰਤ ਦਾ ਇੱਕ ਹਿੱਸਾ ਬਣ ਜਾਂਦੇ ਹਾਂ। ਜਿਸਮ ਦੇ ਲਈ ਜਿਹੜੀ ਖੁਰਾਕ ਏ ਉਹੀ ਯਸੂ ਰੂਹ ਦੇ ਲਈ ਏ। ਖੁਰਾਕ ਉਸ ਵੇਲੇ ਤੱਕ ਸਾਨੂੰ ਫਾਇਦਾ ਨਹੀਂ ਦਿੰਦੀ ਜਦੋਂ ਤੱਕ ਅਸੀਂ ਉਹਨੂੰ ਖਾ ਨਾ ਲਈਏ, ਜਦੋਂ ਤੱਕ ਉਹ ਖੁਰਾਕ ਸਾਡੇ ਜਿਸਮ ਦਾ ਹਿੱਸਾ ਨਾ ਬਣੇ। ਇਸ ਲਈ ਯਸੂ ਮਸੀਹ ਸਾਡੇ ਲਈ ਉਸ ਵੇਲੇ ਤੱਕ ਕੁਝ ਵੀ ਨਹੀਂ ਹੈ ਜਦੋਂ ਤੱਕ ਅਸੀਂ ਉਹਨੂੰ ਆਪਣਾ ਸ਼ਖਸੀ ਨਿਜਾਤ ਦੇਣ ਦਾ ਕਬੂਲ ਨਹੀਂ ਕਰਦੇ। ਸਾਨੂੰ ਯਸੂ ਮਸੀਹ ਦੀ ਜ਼ਰੂਰਤ ਹੈ। ਉਹਦੇ ਕਲਾਮ ਨੂੰ ਆਪਣੀ ਖੁਰਾਕ ਬਣਾਓ, ਆਪਣੇ ਦਿਲਾਂ ਵਿੱਚ ਉਹਨੂੰ ਆਉਣ ਦੀ ਇਜਾਜ਼ਤ ਦਵੋ ਤਾਂ ਕਿ ਉਹਦੀ ਜ਼ਿੰਦਗੀ ਸਾਡੀ ਜ਼ਿੰਦਗੀ ਬਣ ਜਾਏ, ਉਹਦੀ ਮੁਹੱਬਤ ਅਤੇ ਉਹਦਾ ਫਜ਼ਲ ਸਾਡੇ ਨਾਲ ਹੋਵੇ। ਸੋ ਸਾਥੀਓ, ਅਸੀਂ ਖੁਦਾ ਦੀ ਖਾਦਮਾ ਮਿਸਿਜ਼ ਐਲਨ ਵਾਈਟ ਦੀ ਰਹਿਨਮਾਈ ਨਾਲ ਇਸ ਗੱਲ ਨੂੰ ਜਾਣਨ ਵਾਲੇ ਬਣਦੇ ਹਾਂ ਕਿ ਯਿਸੂ ਮਸੀਹ ਦਾ ਹਕੀਕਤ ਵਿੱਚ ਇਸ ਗੱਲ ਤੋਂ ਕੀ ਮੁਰਾਦ ਹੈ ਜਦੋਂ ਉਹ ਆ ਗੱਲ ਕਹਿੰਦਾ ਕਿ ਮੇਰਾ ਗੋਸ਼ਤ ਖਾਓ ਅਤੇ ਮੇਰਾ ਖੂਨ ਪੀਓ। ਖੁਦਾ ਦੀ ਖਾਦਮਾ ਮਿਸਿਜ਼ ਐਲਨ ਵਾਈਟ ਫਰਮਾਉਂਦੀ ਹੈ ਕਿ ਉਹਦਾ ਖੂਨ ਅਤੇ ਗੋਸ਼ਤ ਖਾਣ ਤੋਂ ਮੁਰਾਦ ਹੈ ਕਿ ਅਸੀਂ ਉਹਨੂੰ ਆਪਣਾ ਸ਼ਖਸੀ ਨਿਜਾਤ ਦਹਿੰਦਾ ਮੰਨੀਏ। ਜਿਸ ਤਰ੍ਹਾਂ ਖੁਰਾਕ ਉਸ ਵੇਲੇ ਤੱਕ ਸਾਨੂੰ ਫਾਇਦਾ ਨਹੀਂ ਪਹੁੰਚਾਉਂਦੀ ਜਦੋਂ ਤੱਕ ਅਸੀਂ ਉਹਨੂੰ ਖਾ ਨਾ ਲਈਏ, ਉਸੇ ਤਰ੍ਹਾਂ ਯਿਸੂ ਮਸੀਹ ਵੀ ਸਾਡੇ ਲਈ ਉਸ ਵੇਲੇ ਤੱਕ ਕੁਝ ਨਹੀਂ ਕਰਦਾ ਜਦੋਂ ਤੱਕ ਅਸੀਂ ਉਹਨੂੰ ਆਪਣਾ ਸ਼ਖਸੀ ਨਿਜਾਤ ਦਹਿੰਦਾ ਤਸਲੀਮ ਨਾ ਕਰ ਲਈਏ। ਸੋ ਗੁਨਾਹਗਾਰ ਇਨਸਾਨ ਨੂੰ ਯਿਸੂ ਮਸੀਹ ਦੀ ਜ਼ਰੂਰਤ ਹੈ। ਇਸ ਲਈ ਅਸੀਂ ਉਹਦੇ ਕਲਾਮ ਦੀ ਖੁਰਾਕ ਨੂੰ ਅਪਣਾਈਏ, ਉਹਨੂੰ ਆਪਣੇ ਦਿਲਾਂ ਵਿੱਚ ਆਉਣ ਦੀ ਇਜਾਜ਼ਤ ਦੇਈਏ ਤਾਂ ਕਿ ਅਸੀਂ ਉਹਦੇ 'ਚੋਂ ਜ਼ਿੰਦਗੀ ਪਾ ਸਕੀਏ। ਸੋ ਸਾਥੀਓ, ਜਿਸ ਤਰ੍ਹਾਂ ਅਸੀਂ ਜਿਸਮਾਨੀ ਖੁਰਾਕ ਦੇ ਲਈ ਮਿਹਨਤ ਕਰਨੇ ਹਾਂ, ਜਿਸ ਤਰ੍ਹਾਂ ਅਸੀਂ ਜਿਸਮਾਨੀ ਰੋਟੀ ਦੇ ਪਿੱਛੇ ਭੱਜਦੇ ਹਾਂ, ਉਸ ਤਰ੍ਹਾਂ ਸਾਨੂੰ ਰੂਹਾਨੀ ਜ਼ਿੰਦਗੀ ਨੂੰ ਕਾਇਮ ਦਾਇਮ ਰੱਖਣ ਦੇ ਲਈ, ਰੂਹਾਨੀ ਜ਼ਿੰਦਗੀ ਨੂੰ ਮਜ਼ਬੂਤ ਬਣਾਉਣ ਦੇ ਲਈ ਅਸੀਂ ਰੂਹਾਨੀ ਖੁਰਾਕ ਯਾਨੀ ਕਿ ਯਿਸੂ ਮਸੀਹ ਨੂੰ ਅਪਣਾਈਏ, ਉਹਨੂੰ ਥਾਮ ਲਈਏ, ਉਹਨੂੰ ਆਪਣਾ ਸ਼ਖਸੀ ਨਿਜਾਤ ਦੀ ਹਿੰਦਾ ਤਸਲੀਮ ਕਰ ਲਈਏ ਤਾਂ ਕਿ ਅਸੀਂ ਜ਼ਿੰਦਗੀ ਪਾਈਏ। ਸਾਥੀਓ, ਯਿਸੂ ਮਸੀਹ ਨੇ ਯੋਹੰਨਾ ਦੀ ਅੰਜੀਲ ਦੇ 6 ਬਾਬ ਦੀ 53 ਅਤੇ 54 ਐਤ ਵਿੱਚ ਆ ਵੀ ਫਰਮਾਇਆ ਹੈ ਕਿ ਮੈਂ ਤੁਹਾਨੂੰ ਸੱਚ ਕਹਿੰਦਾ ਵਾਂ ਕਿ ਜਦੋਂ ਤੱਕ ਤੁਸੀਂ ਆਪਣੇ ਆਦਮ ਦਾ ਗੋਸ਼ਤ ਨਾ ਖਾਓ ਅਤੇ ਉਹਦਾ ਖੂਨ ਨਾ ਪੀਓ, ਤੁਹਾਡੇ ਵਿੱਚ ਜ਼ਿੰਦਗੀ ਨਹੀਂ ਹੈ। ਜਿਹੜਾ ਮੇਰਾ ਗੋਸ਼ਤ ਖਾਂਦਾ ਅਤੇ ਮੇਰਾ ਖੂਨ ਪੀਂਦਾ ਹੈ, ਹਮੇਸ਼ਾ ਦੀ ਜ਼ਿੰਦਗੀ ਉਹਦੀ ਹੈ ਅਤੇ ਮੈਂ ਉਹਨੂੰ ਆਖਰੀ ਦਿਨ ਜ਼ਿੰਦਾ ਕਰਾਂਗਾ, ਕਿਉਂਕਿ ਮੇਰਾ ਗੋਸ਼ਤ ਹਕੀਕਤ ਵਿੱਚ ਖਾਣ ਦੀ ਸ਼ੈ ਵੇ ਅਤੇ ਮੇਰਾ ਖੂਨ ਹਕੀਕਤ ਵਿੱਚ ਪੀਣ ਦੀ ਸ਼ੈ ਵੇ। ਅਤੇ ਸਾਥੀ, ਉਹ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਇਸ ਹਵਾਲੇ ਦੇ ਬਾਰੇ ਆ ਗੱਲ ਆਪਣੀ ਕਿਤਾਬ ਜ਼ਮਾਨੋ ਕਿਉਂ ਮੰਗ ਦੇ ਸਫ਼ਰ ਨੰਬਰ 606 ਵਿੱਚ ਲਿਖਦੀ ਹੈ। ਯਿਸੂ ਮਸੀਹ ਦੀ ਮੌਤ ਦੀ ਬਦੌਲਤ ਅਸੀਂ ਨਿਜਾਤ ਪਾਉਂਦੇ ਹਾਂ। ਜਿਹੜੀ ਰੋਟੀ ਅਸੀਂ ਖਾਂਦੇ ਹਾਂ ਉਹਦਾ ਜਿਸਮ ਹੈ ਅਤੇ ਜਿਹੜਾ ਖੂਨ ਅਸੀਂ ਪੀਂਦੇ ਹਾਂ ਉਹਦੇ ਜਿਸਮ ਦਾ ਖੂਨ ਹੈ। ਕੋਈ ਵੀ ਗੁਨਾਹਗਾਰ ਜਾਂ ਰਾਸਤਬਾਜ਼ ਉਹਦੇ ਜਿਸਮ ਨੂੰ ਹਰ ਰੋਜ਼ ਨਹੀਂ ਖਾਂਦਾ, ਲੇਕਿਨ ਉਹਦੇ ਖੂਨ ਦੇ ਜ਼ਰੀਏ ਸਾਡੀ ਪਰਵਰਿਸ਼ ਹੁੰਦੀ ਹੈ। ਹਰ ਰੋਟੀ 'ਤੇ ਸਲੀਬੀ ਨਿਸ਼ਾਨ ਲੱਗਿਆ ਹੋਇਆ ਹੈ ਅਤੇ ਆ ਹਰ ਪਾਣੀ ਦੇ ਚਸ਼ਮੇ 'ਤੇ ਵੀ ਜ਼ਾਹਿਰ ਹੁੰਦਾ ਹੈ। ਆ ਸਾਰੇ ਯਿਸੂ ਮਸੀਹ ਦੀ ਅਜ਼ੀਮ ਕੁਰਬਾਨੀ ਦੀ ਅਲਾਮਤ ਹੈ। ਇਸ਼ਾਏ ਰਬਾਨੀ ਦੀ ਰੋਸ਼ਨੀ ਜਿਹੜੀ ਬਾਲਾਖਾਨਾ ਤੋਂ ਰੋਸ਼ਨ ਹੋ ਚੁੱਕੀ ਹੈ, ਸਾਨੂੰ ਹਰ ਰੋਜ਼ ਪਾਕ ਕਰਨ ਦੇ ਲਈ ਹੈ। ਖਾਨਦਾਨੀ ਮੇਜ਼ ਮਸੀਹ ਦਾ ਮੇਜ਼ ਬਣ ਜਾਂਦਾ ਹੈ ਅਤੇ ਉਹਦਾ ਖਾਣਾ ਪਾਕੀਜ਼ਾ ਹੁੰਦਾ ਹੈ। ਸੋ ਸਾਥੀਓ, ਅੱਜ ਅਸੀਂ ਯਿਸੂ ਮਸੀਹ ਦੇ ਉਸ ਰੂਹਾਨੀ ਸਬਕ ਨੂੰ ਸਿੱਖੀਏ ਜਿਹੜਾ ਕਿ ਉਹਨੇ ਆਪਣੇ ਗੋਸ਼ਤ ਅਤੇ ਖੂਨ ਵਿੱਚ ਰੱਖਿਆ ਹੈ। ਬਾਈਬਲ ਮੁਕੱਦਸ ਵਿੱਚ ਅਸੀਂ ਬੜੇ ਵਾਜ਼ੇ ਤੌਰ ਨਾਲ ਇਸ ਗੱਲ ਨੂੰ ਸਿੱਖਣ ਵਾਲੇ ਬਣਦੇ ਹਾਂ ਕਿ ਜ਼ਿੰਦਗੀ ਦੀ ਰੋਟੀ ਤੋਂ ਮੁਰਾਦ ਹੈ ਯਿਸੂ ਮਸੀਹ ਅਤੇ ਯਿਸੂ ਮਸੀਹ ਦਾ ਗੋਸ਼ਤ ਖਾਣ ਅਤੇ ਖੂਨ ਪੀਣ ਤੋਂ ਮੁਰਾਦ ਹੈ ਉਹਨੂੰ ਆਪਣਾ ਸ਼ਖਸੀ ਨਿਜਾਤ ਦਹਿੰਦਾ ਤਸਲੀਮ ਕਰਨਾ। ਸੋ ਅਸੀਂ ਰੂਹਾਨੀ ਗੱਲਾਂ ਨੂੰ ਰੂਹਾਨੀ ਤੌਰ 'ਤੇ ਲਈਏ ਅਤੇ ਯਿਸੂ ਮਸੀਹ ਨੂੰ ਈਮਾਨ ਦੇ ਨਾਲ ਆਪਣਾ ਨਿਜਾਤ ਦਹਿੰਦਾ ਤਸਲੀਮ ਕਰੀਏ, ਕਿਉਂਕਿ ਬਾਈਬਲ ਮੁਕੱਦਸ ਦਾ ਆਵਾਜ਼ ਪੈਗਾਮ ਹੈ ਕਿ ਜਿਹੜਾ ਕੋਈ ਵੀ ਯਿਸੂ ਮਸੀਹ 'ਤੇ ਈਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਸੋ ਸਾਥੀਓ, ਆਓ ਅਸੀਂ ਦਿਲ ਤੋਂ ਇਸ ਗੱਲ 'ਤੇ ਈਮਾਨ ਲਿਆਈਏ ਕਿ ਯਿਸੂ ਮਸੀਹ ਹੀ ਸਾਡਾ ਨਿਜਾਤ ਦਹਿੰਦਾ ਹੈ, ਕਿਉਂਕਿ ਉਹ ਖੁਦ ਆ ਫਰਮਾਉਂਦਾ ਹੈ ਕਿ ਰਾਹ ਹੱਕ ਅਤੇ ਜ਼ਿੰਦਗੀ ਮੈਂ ਵਾਂ। ਸੋ ਆਓ ਅੱਜ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਕੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਈਏ, ਕਿਉਂਕਿ ਯਿਸੂ ਮਸੀਹ ਦਾ ਇਸ ਦੁਨੀਆਂ ਵਿੱਚ ਆਉਣ ਦਾ ਮਕਸਦ ਵੀ ਇਹੀ ਸੀ। ਯਿਸੂ ਮਸੀਹ ਇਸੇ ਮਕਸਦ ਦੇ ਲਈ ਇਸ ਦੁਨੀਆਂ ਵਿੱਚ ਆਏ ਕਿ ਅਸੀਂ ਜ਼ਿੰਦਗੀ ਪਾਈਏ ਅਤੇ ਕਸਰਤ ਦੀ ਜ਼ਿੰਦਗੀ ਪਾਈਏ ਜਿਹੜੀ ਕਿ ਉਹਦੇ ਵਸੀਲੇ ਤੋਂ ਹੀ ਮਿਲ ਸਕਦੀ ਹੈ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਲਈ ਦੁਆ ਕਰਨਾ ਚਾਹੁੰਦਾ। ਆਓ ਅਸੀਂ ਯਿਸੂ ਮਸੀਹ 'ਤੇ ਮਾਨ ਲਿਆਈਏ, ਉਹਨੂੰ ਕਬੂਲ ਕਰੀਏ, ਉਹਦੇ ਕਲਾਮ 'ਤੇ ਅਮਲ ਕਰੀਏ ਤਾਂ ਕਿ ਯਿਸੂ ਮਸੀਹ ਸਾਡੇ ਜ਼ਿੰਦਗੀਆਂ ਵਿੱਚ ਸਕੂਨਤ ਕਰੇ। ਤੇ ਆਪਣੇ ਵਾਅਦੇ ਦੇ ਮੁਤਾਬਿਕ ਸਾਨੂੰ ਹਮੇਸ਼ਾ ਦੀ ਜ਼ਿੰਦਗੀ عطا ਫਰਮਾਏ। ਸੋ ਆਓ ਸਾਥੀਓ ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰਾਨੇ ਆ, ਤੇਰੇ ਨਾਮ ਨੂੰ ਇੱਜ਼ਤ ਜਲਾਲ ਦੇਨੇ ਆ, ਕਿਉਂਕਿ ਤੂੰ ਹੀ ਤਾਰੀਫ ਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਇਸ ਵੇਲੇ ਅਸੀਂ ਇਸ ਗੱਲ ਦਾ ਇਤਰਾਫ਼ ਕਰਨੇ ਆ ਕਿ ਅਸੀਂ ਗੁਨਾਹਗਾਰ ਆ, ਤੂੰ ਸਾਡੇ ਗੁਨਾਹਾਂ ਨੂੰ ਬਖਸ਼ ਦੇ ਤੇ ਸਾਨੂੰ ਪਾਕ ਸਾਫ਼ ਕਰ। ਅਸੀਂ ਯਿਸੂ ਮਸੀਹ ਤੇ ਈਮਾਨ ਲਿਆਨੇ ਆ ਤੇ ਉਹਨੂੰ ਆਪਣਾ ਨਿਜਾਤ ਦੇਹਿੰਦਾ ਤਸਲੀਮ ਕਰਨੇ ਆ। ਐ ਖੁਦਾਵੰਦ, ਤੂੰ ਸਾਨੂੰ ਗੁਨਾਹਾਂ ਤੋਂ ਨਿਜਾਤ ਬਖਸ਼ ਤੇ ਸਾਨੂੰ ਤੂੰ ਹਮੇਸ਼ਾ ਦੀ ਜ਼ਿੰਦਗੀ ਅਤਾ ਫਰਮਾ, ਕਿਉਂਕਿ ਐ ਖੁਦਾਵੰਦ ਤੂੰ ਇਸ ਲਈ ਇਸ ਦੁਨੀਆਂ ਵਿੱਚ ਆਇਆ ਤਾਂ ਕਿ ਅਸੀਂ ਜ਼ਿੰਦਗੀ ਪਾਈਏ। ਸੋ ਤੂੰ ਸਾਨੂੰ ਅੱਜ ਦੇ ਕਲਾਮ ਦੇ ਵਸਲੇ ਨਾਲ ਬੜੀ ਬਰਕਤ ਦੇ ਤੇ ਸਾਨੂੰ ਸਾਰਿਆਂ ਨੂੰ ਤੌਫੀਕ ਦੇ ਕੇ ਅਸੀਂ ਹਮੇਸ਼ਾ ਤੇਰੇ ਨਾਲ ਵਫ਼ਾਦਾਰ ਰਹੀਏ। ਐ ਖੁਦਾਵੰਦ, ਸਾਡੀ ਹਰ ਤਰ੍ਹਾਂ ਦੇ ਨਾਲ ਰਹਿਨਮਾਈ ਕਰ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੇ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।